ਜਮਾਂ ਦੀ ਗੱਲ 'ਚ ਪਈ ਹੋਈ ਫਾਸੀ ਉਸੇ ਵੇਲੇ ਟੁੱਟ ਜਾਂਦੀ ਹੈ। ਜੇ ਇਸ ਗੱਲ ਦਾ ਸਾਰੀ ਜ਼ਿੰਦਗੀ 'ਚ ਸਮਝ ਨਹੀਂ ਆਈ, ਇਸ ਪਈ ਨਹੀਂ ਹੈ, ਕਹਿੰਦੇ ਫਿਰ ਤੇਰੇ ਜੰਮਣ ਦਾ ਕੀ ਫਾਇਦਾ ਸੀ, ਕਾਹਨੂੰ ਮਾਂ ਨੂੰ ਤਕਲੀਫ ਦਿੱਤੀ, ਕਿੰਨਾ ਚਿਰ ਤੈਨੂੰ ਪਾਲਣ ਲੱਗਿਆ, ਕਿੰਨੀਆਂ ਤੇਰੇ 'ਤੇ ਕੁਰਬਾਨੀਆਂ ਕਰੀਆਂ, ਕਿੰਨੇ ਮਾਂ ਬਾਪ ਦੁਖੀ ਹੋਏ, ਸਭ ਕੁਝ ਜਾਇਦਾਦਾਂ ਬਣਾਉਂਦੇ ਵੀ ਸਾਡਾ ਪੁੱਤ ਇਹਦੇ 'ਚ ਸੁਖੀ ਰਹੇ। ਕਹਿੰਦੇ ਜੇ ਬੰਦਗੀ ਨਹੀਂ ਸੀ ਕਰਨੀ ਤੇਰੇ ਆਉਣ ਦਾ ਕੀ ਫਾਇਦਾ ਸੀ, ਕੋਈ ਫਾਇਦਾ ਨਹੀਂ ਸੀ, ਜੇ ਪਾਪ ਕਰੇਗਾ ਸ਼ਰਾਬ ਪੀਣ ਲੱਗ ਗਿਆ। ਵੈਸਨਾਵੇ ਚਾਹੁੰਦਾ ਕਿ ਮਦਰਾ ਦਹਿਤੀ ਸਬਤ ਕੁਲ, ਸੱਤ ਗੁਣਾਂ ਦਾ ਨਾਸ਼ ਕਰ ਦਿੰਦੀ ਹੈ, ਐਸਾ ਪੁੱਤਰ ਪੈਦਾ ਕਰ ਲਿਆ ਸੱਤ ਗੁਣਾਂ ਦਾ ਫਾ ਵੱਢ ਲਿਆ ਆਪੇ, ਉਹਦੇ ਨਾਲ ਤਾਂ ਨਾ ਹੀ ਆਉਂਦਾ। ਮਾਂ ਬਾਪ ਨੂੰ ਕੁੱਟਦੇ ਨੇ, ਮਾਂ ਨੂੰ ਕੁੱਟਦੇ ਨੇ, ਮਾਂ ਨੂੰ ਕੁੱਟਣ ਦਾ ਜਿਹੜਾ ਹੈ ਮਾਰਨ ਦਾ 100,000 ਹੱਤਿਆ ਕਰ ਦੇਵੇ, ਇੱਕ ਮਾਂ ਨੂੰ ਮਾਰ ਦੇਵੇ, ਐਡਾ ਪਾਪ ਹੈ, ਕਦੇ ਮੁੜ ਕੇ ਉਹਨੂੰ ਮਨੁੱਖ ਜਨਮੇ ਨਹੀਂ ਮਿਲਦਾ, ਨਰਕਾਂ 'ਚ ਰਹਿੰਦਾ, ਕੀ ਫਾਇਦਾ ਉਹਦੇ ਆਉਣ ਦਾ, ਉਹਦੇ ਨਾਲ ਤਾਂ ਨਾ ਹੀ ਆਉਂਦਾ। ਜਿਨ ਐਸਾ ਹਰ ਨਾਮ ਨਾਲ ਚੇਤੇ ਉਸੇ ਕਾਹੇ ਜਾਗਾ ਹੀ ਰਹਿੰਦਾ। ਕਹਿੰਦੇ ਉਹਦੇ ਆਉਣ ਦਾ ਕੀ ਫਾਇਦਾ, ਉਹਨੇ ਤਾਂ ਪਾਪ ਮੰਨ ਲਿਆ। ਜੇ ਤੰਬਾਕੂ ਖਾਂਦਾ ਜਰਦਾ ਖਾਂਦਾ, ਕਹਿੰਦੇ ਜੀ ਭੁੱਖੀ ਖਾਂਦਾ। ਉਹ ਪ੍ਰੇਮੀਆ ਤੇਰੇ ਤਾਂ ਰਾਖਸ਼, ਜਿਹੜੇ ਤੇਰੇ ਰੱਖਿਆ ਕਰਨ ਵਾਲੇ ਦੇਵਤੇ ਬਜ਼ੁਰਗ ਸਵਰਗਾਂ 'ਚ ਬੈਠੇ, ਕਹਿੰਦੇ ਸੀ ਸਾਡਾ ਪੜੋਤਾ, ਸਾਡਾ ਪੋਤਾ, ਇਹਦਾ ਕੰਮ ਵਧੇ, ਵਿਘਨਾਂ ਤੋਂ ਰੱਖਦੇ। ਇਹ ਐਵੇਂ ਨਹੀਂ ਮੈਂ ਗੱਲ ਕਰਦਾ, ਮੈਂ ਇੰਗਲੈਂਡ 'ਚ ਦੇਖੀ ਆ ਗੱਲ। ਉੱਥੇ ਇੱਕ ਦੇ ਸਾਡੀ ਲੜਕੀ ਦਾ ਕਾਰੋਬਾਰ ਚੱਲਦਾ ਸੀ, ਉਹ ਪੁੱਛਣ ਚਲੀ ਗਈ, ਮੈਮ ਸੀਗੀ, ਮਿਸਿਸ ਵਿੰਟਰ ਸੀ ਉਹਦਾ ਨਾਮ। ਟਾਈਮ ਲੈ ਲਿਆ, ਦੋ ਦੋ ਮਹੀਨੇ ਬਾਅਦ ਟਾਈਮ ਮਿਲਦਾ। ਉੱਥੇ ਜਾ ਕੇ ਜਦ ਗਏ, ਉਹ ਕਹਿਣ ਲਈ ਕਿ ਰੂਹ ਆ ਰਹੀ ਹੈ ਸਾਹਮਣੇ, ਉਹ ਕਹਿੰਦੀ ਹੇਠਲੇ ਸੁਰਗ 'ਚ ਵੱਸਦੀ ਹੈ। ਲੜਕੀ ਕਹਿੰਦੀ ਵੀ ਕੀ ਨਿਸ਼ਾਨੀ ਹੈ, ਕਹਿੰਦਾ ਇਹ ਕਹਿੰਦੀ ਹੈ, ਉਹ ਮੈਨੂੰ ਰੱਖ ਰਹੀ ਹੈ ਵੀ ਇਹਨੂੰ ਇਹ ਨਿਸ਼ਾਨੀ ਦੇ ਵੀ 1966 ਜਦ ਇਹਦੀ ਦਾਦੀ ਮਰੀ ਸੀ, ਮੈਂ ਸਾਰੀ ਉਹ ਚਿੱਠੀ ਕਵਿਤਾ 'ਚ ਲਿਖੀ ਸੀ। ਉਸੇ ਵੇਲੇ ਸਮਝ ਗਈ ਵੀ ਮੈਨੂੰ ਤਾਂ ਫਲਾਣੇ ਨੇ ਚਿੱਠੀ ਲਿਖੀ, ਸਾਡੇ ਰਿਸ਼ਤੇਦਾਰ ਨੇ। ਫਿਰ ਉਹ ਤਾਂ ਕਹਿਣ ਲੱਗਿਆ, ਜਦ ਹੀ ਕਹਿਣ ਲੱਗੀ ਵੀ ਉਹਦੇ ਉੱਤੇ ਇੱਕ ਬਹੁਤ ਉੱਚੀ ਹੋਰ ਇੱਕ ਰੂਹ ਹੈ, ਉਹ ਬੀਬੀ ਦੀ ਹੈ, ਅਤੇ ਉਹ ਕਹਿੰਦੀ ਹੈ ਮੈਂ ਇਹਦੀ ਮਾਂ ਦੀ ਮਾਂ, ਅਤੇ ਇਹਨੂੰ ਕਹਿ ਦਿਓ ਫਿਕਰ ਨਾ ਕਰੇ, ਇਹਦਾ ਕਾਰੋਬਾਰ ਬਹੁਤ ਵਧੀਆ ਚੱਲੂ, ਇਹਨੇ ਫੈਕਟਰੀ ਲਾਉਣੀ ਹੈ, ਥੋੜ੍ਹੇ ਦਿਨਾਂ ਬਾਅਦ ਇਹ ਲਾ ਗਈ। ਫਿਰ ਉਹ ਰੂਹਾਂ ਗੰਧਰਵ ਲੋਕ 'ਚ, ਦੇਵ ਗੰਧਰਵ 'ਚ, ਸਵਰਗ 'ਚ, ਪਿੱਤਰ ਲੋਕ 'ਚ, ਇੰਦਰ ਲੋਕ 'ਚ, ਪਰਜਾਪਤ ਲੋਕ, ਕਰਮਦੇਵ ਲੋਕ, ਅਜਾਨਦੇਵ ਲੋਕ, ਬਰਮ ਲੋਕ, ਸ਼ਿਵ ਲੋਕ, ਵਿਕੁੰਠ ਧਾਮ, ਸੱਚਖੰਡ, ਉੱਥੇ ਤੱਕ ਬੈਠੀਆਂ ਮਦਦ ਕਰਦੀਆਂ ਨੇ। ਕਿਉਂਕਿ ਖੂਨ ਦਾ ਸੰਬੰਧ ਹੁੰਦਾ, ਖੂਨ ਦਾ ਸੰਬੰਧ ਟੁੱਟਿਆ ਨਹੀਂ ਕਰਦਾ, ਦਰਗਾਹ ਵਿੱਚ ਜਾ ਕੇ ਵੀ ਨਾਲ ਜੁੜਿਆ ਰਹਿੰਦਾ। ਜਿਹੜੇ ਭੂਤ ਪ੍ਰੇਤ ਹੁੰਦੇ ਨੇ ਉਹ ਵੀ ਉਸੇ ਘਰ ਦੇ ਦੁਆਲੇ ਘੁੰਮਣ ਲੱਗ ਜਾਂਦੇ ਨੇ, ਉਹਨਾਂ ਨੂੰ ਸਮਝਦਾ ਨਹੀਂ, ਉਹ ਫਿਰ ਪਹਿਲਾਂ ਪਸ਼ੂ ਮਾਰਦੇ ਨੇ, ਫਿਰ ਬਿਮਾਰ ਕਰਦੇ ਆ ਨਿਆਣੇ, ਫਿਰ ਮਾਰਨ ਲੱਗ ਜਾਂਦੇ ਨੇ। ਉਹ ਤਾਂ ਹੈਗੇ ਕਰੂਰ ਮਾੜੇ ਨੇ, ਜਿਹੜੇ ਦੇਵ ਦੁਨੀਆਂ 'ਚ ਜਾਂਦੇ ਨੇ ਉਹ ਮਦਦ ਕਰਦੇ ਨੇ, ਪਰ ਜੇ ਤੰਬਾਕੂ ਪੀ ਲਵੇ ਕੋਈ ਬੰਦਾ, ਕਣਕ ਤੰਬਾਕੂ ਸੇਵੀਏ ਦੇਵ ਪਿੱਤਰ ਤਜ, ਦੇਵਤੇ ਵੀ ਛੱਡ ਜਾਂਦੇ ਨੇ, ਪਿੱਤਰ ਵੀ ਛੱਡ ਜਾਂਦੇ ਨੇ, ਪਾਣੀ ਤਾਂ ਕੇ ਹੱਥ ਕੋ ਮਦਰਾ ਸਮਝਦਾ, ਜਿਹੜਾ ਉਹਦੇ ਹੱਥ ਦਾ ਪਾਣੀ ਪੀਣਾ ਸ਼ਰਾਬ ਜਿੰਨਾ ਦੋਸ਼ ਲੱਗਦਾ। ਸ਼ਰਾਬ ਦਾ ਦੋਸ਼ ਕਿੰਨਾ, ਕਹਿੰਦੇ ਮਦਰਾ ਦਹਿਤੀ ਸਬਤ ਕੁਲ, ਸੱਤ ਕੁਲਾਂ ਦਾ ਨਾਸ਼ ਕਰਦੀ। ਭਾਂਗ ਦਹਿ ਤਨ ਇੱਕ ਜਗਤ ਜੂਠ ਸੱਤ ਕੁਲ ਦੇ, 100 ਕੁਲ ਦਾ ਨਾਸ਼ ਤੰਬਾਕੂ ਪੀਣ ਵਾਲਾ ਖਾਣ ਵਾਲਾ ਕਰਦਾ। ਨਿੰਦਾ ਦਹਿ ਅਨੇਕ, ਹੁਣ ਤਾਂ ਤੰਬਾਕੂ ਦਾ ਟੈਲੀਵਿਜ਼ਨ 'ਤੇ ਵੇਖੋ ਕਿਵੇਂ ਜ਼ੋਰ ਨਾਲ ਆ ਰਿਹਾ, ਬਈ ਪੀਣ ਵਾਲਿਆਂ ਨਾਲੋਂ ਜਿਹੜੇ ਧੂੰਆਂ ਲੈਂਦੇ ਨੇ ਉਹਨਾਂ ਨੂੰ ਬਹੁਤਾ ਨੁਕਸਾਨ ਹੁੰਦਾ, ਉਹ ਵੀ ਮਰਦੇ ਨੇ, ਉਹ ਵੀ ਮਰਦੇ ਨੇ। ਅਮਰੀਕਾ 'ਚ ਤਾਂ ਬੰਦ ਕਰਦਾ, ਚੱਲਣੇ ਨਹੀਂ ਦਿੰਦੇ, ਹੁਣ ਸਾਡੇ ਰੌਲਾ ਪੈਣ ਲੱਗਿਆ। ਪਹਿਲਾਂ ਜਦ ਸਿੰਘ ਕਹਿੰਦੇ ਸੀ ਵੀ ਤੰਬਾਕੂ ਨਾ ਪੀਓ ਨਾ ਪੀਓ, ਅੰਮ੍ਰਿਤਸਰ 'ਚ ਅਸੀਂ ਨਹੀਂ ਪੀਣ ਦੇਣਾ, ਇੱਥੇ ਸਾਡੇ ਭਰਾ ਆਉਂਦੇ ਨੇ ਦਰਸ਼ਨ ਕਰਨ ਵਾਸਤੇ, ਹਜ਼ਾਰਾਂ ਸੰਗਤਾਂ ਆਉਂਦੀਆਂ, ਤੁਸੀਂ ਧੂੰਆਂ ਦਿੰਦੇ ਹੋ, ਇਹ ਵਾਤਾਵਰਨ ਤੁਸੀਂ ਗਲਤ ਕਰ ਦਿੱਤਾ, ਅਤੇ ਤੁਸੀਂ ਅਸੀਂ ਇੱਥੇ ਤੰਬਾਕੂ ਨਾ, ਸਾਡੇ ਅਖਬਾਰ ਲਿਖਦੇ ਸੀ, ਲਓ ਜੀ ਜੇ ਸਿੱਖਾਂ ਦਾ ਜ਼ੋਰ ਚੜ ਗਿਆ ਤੰਬਾਕੂ ਬੰਦ ਕਰ ਦੇਣਗੇ। ਹੁਣ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਉਂ ਬੰਦ ਕਰਦੇ ਹੋ, ਜਦ ਕੈਂਸਰ ਨਾਲ ਮਰਨ ਲੱਗੇ, ਫਿਰ ਆਪਾਂ ਹੀ ਕਰਦੇ ਨੇ ਜੀ ਹੁਣ ਤੰਬਾਕੂ ਬੰਦ ਕਰੋ, ਰੋਜ਼ ਕਹਿੰਦੇ ਨੇ, ਪਹਿਲਾਂ ਤੁਸੀਂ ਵਧਾ ਲਿਆ, ਬੀੜੀਆਂ ਬੀੜੀਆਂ ਪੀ ਲੀਆਂ, ਜਦ ਖਾਤਮਾ ਹੋਣ ਲੱਗਿਆ ਹੁਣ ਕਹਿੰਦੇ ਬੰਦ ਕਰੋ। ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਕਿਹਾ ਜੀ ਜਦੇ ਮੰਨ ਲੈਂਦੇ, ਇੱਕ ਤਾਂ ਇਹ ਕੁਲਾਂ ਦਾ ਨਾਸ਼ ਕਰਦਾ, ਇੱਕ ਸਰੀਰ ਦਾ ਨਾਸ਼ ਤਾਂ ਇਹਨੇ ਕਰਨਾ, ਇੱਕ ਇਹ ਬਲੱਡ ਵੇਨ 'ਚ ਜਾਂਦਾ, ਜਿਹੜਾ ਉਹਦਾ ਪੁੱਤਰ ਹੋਏਗਾ ਰੋਗੀ ਪੈਦਾ ਹੋਏਗਾ, ਤੰਬਾਕੂ ਖਾਣ ਵਾਲੇ ਕੈਂਸਰ ਹੋਏਗਾ ਉਹਨੂੰ, ਨਹੀਂ ਹੋਊ ਉਹਦੇ ਪੋਤੇ ਨੂੰ ਹੋਜੂ। ਇਹ 10ਵੀਂ ਪੁਸ਼ਤ 'ਤੇ ਜਾ ਕੇ ਖਾਨਦਾਨ ਦਾ ਢਾਂਚਾ ਬਦਲਾ ਦਿਓ, ਨਹੀਂ 10ਵਾਂ ਪੁਸ਼ਤ ਜਿਹੜੀ ਹੁੰਦੀ ਹੈ, ਜਿਹਾ ਜਿਹਾ 10ਵਾਂ ਬਾਬਾ ਉਹ ਜਿਹਾ ਹੀ ਸਰੂਪ 10ਵੇਂ ਪੋਤੇ ਦਾ ਹੋਇਆ ਕਰੇ। ਇਹਨੂੰ ਜ਼ੀਨ ਕਹਿੰਦੇ ਨੇ, ਜ਼ੀਨ ਨਸ਼ਟ ਹੋ ਜਾਂਦਾ ਤੰਬਾਕੂ ਦੇ ਨਾਲ। ਕਹਿੰਦੇ ਫਿਰ ਇਹੋ ਜਿਹੇ ਪੁੱਤਰ ਨੂੰ ਕੀ ਕਰਨਾ ਸੀ ਜਿਹਨੇ ਖਾਨਦਾਨ ਵੀ ਬਦਲਤਾ, ਬਜ਼ੁਰਗਾਂ ਨੂੰ ਵੀ ਗੁਨਾਹਗਾਰ ਬਣਾ ਦਿੱਤਾ, ਨਰਕਾਂ ਸੁੱਟ ਦਿੱਤਾ। ਮਹਾਰਾਜ ਕਹਿੰਦੇ ਆਉਣਾ ਹੀ ਨਹੀਂ ਸੀ ਚਾਹੀਦਾ, ਜੇ ਮੈਂ ਸਾਰ ਨਾ ਆਉਣਾ ਚੇਤੋ ਸੇ ਕਾਹੇ ਜਾਗਾ ਇਹ ਰਾਮ ਰਾਜੇ, ਕਾਹਨੂੰ ਜੰਮਣਾ ਸੀ ਇਹਨਾਂ ਨੇ। ਇਹ ਮਾਨਸ ਜਨਮ ਦਲਮ ਹੈ, ਨਾਮ ਬਿਨ ਬਿਰਥਾ ਸਭ ਜਾਏ। ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫੇਰ ਜਨਮ ਹੈ, ਨਾਨਕ ਹਰਤਾ। ਸੋ ਇਹ ਬਾਣੀ ਜੋ ਹੈ ਸਾਧ ਸਿੰਘ ਜੀ, ਇਹ ਧੁਰ ਦੀ ਬਾਣੀ ਹੈ ਅਕਾਲ ਪੁਰਖ ਦੀ। ਇਹੀ ਗੁਰੂ ਹੈ, ਗੁਰੂ ਜਿਹੜੇ ਗੁਰੂ ਨਾਨਕ ਸਾਹਿਬ ਸੀ, ਪੰਜ ਭੂਤਕ ਚੋਲਾ, ਬਹੁਤ ਸੋਹਣਾ ਦੇਖਣ ਨੂੰ ਲੱਗਦਾ ਸੀ, ਪਰ ਸ਼ਬਦ ਕਰਕੇ ਗੁਰੂ ਨੇ ਉਹ, ਕਿਉਂਕਿ ਸ਼ਬਦ ਸੀ ਉਹਨਾਂ ਦੇ। ਸੋ ਮਹਾਰਾਜ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਤੋਂ ਇਹ ਜਿਹੜੀ ਬਾਣੀ ਹੈ ਇਹਦੇ ਵਿੱਚ ਇਹਨੂੰ ਤੋਂ ਗੁਰੂ ਰੂਪ ਕਰਕੇ ਮੰਨ ਲੈ, ਇਸ ਤਰ੍ਹਾਂ ਨਾਲ ਸਾਨੂੰ ਸਲਾਹ ਦਿੰਦੇ ਨੇ। ਪ੍ਰਤੱਖ ਗੁਰੂ ਨਿਸ਼ਕਾਰ, ਜਦ ਬਾਣੀ ਮੰਨਣੀਆਂ ਨਹੀਂ ਹੈ, ਬਾਣੀ ਦਾ ਅਗਵੇ ਨਹੀਂ ਕਰਨਾ, ਸਤਿਕਾਰ ਨਹੀਂ ਕਰਨਾ, ਫਿਰ ਤਾਂ ਬੜੀ ਮੁਸ਼ਕਲ ਗੱਲ ਹੋ ਜਾਂਦੀ ਹੈ, ਨਿਸਤਾਰਾ ਹੋਇਆ ਨਹੀਂ ਕਰਦਾ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਗੁਰੂ ਜਿਹੜਾ ਦੇਹਧਾਰੀ ਹੋਣਾ ਚਾਹੀਦਾ, ਠੀਕ ਹੈ, ਆਪਣਾ ਆਪਣਾ ਖਿਆਲ ਹੈ। ਸਾਡਾ ਤਾਂ ਜੋ ਗੁਰੂ ਦਸ਼ਮੇਸ਼ ਪਿਤਾ ਨੇ ਜਿਹੜੀ ਜੋਤ ਸੀ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ, ਉਹ ਜੋਤ ਗੁਰੂ ਗ੍ਰੰਥ ਸਾਹਿਬ ਪ੍ਰਵੇਸ਼ ਕਰੀ। ਹੁਣ ਇਹ ਬਾਣੀ ਨੇ ਸਾਡਾ ਆਧਾਰ ਕਰਨਾ, ਇਹ ਮੰਨਣ ਜਦ ਤੱਕ ਅਸੀਂ ਮੰਨਦੇ ਨਹੀਂ ਹਾਂ, ਸਾਨੂੰ ਥਾਉ ਨਹੀਂ ਲੱਗਦਾ ਉਹਨਾਂ ਚਿਰ ਨਹੀਂ। ਦੱਸੋ ਕੌਣ ਸੰਤਾਂ ਦੀ ਡਿਊਟੀ ਹੁੰਦੀ ਹੈ, ਕਰੀਬ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ ਸੰਤ ਜਪਾਵੇ। ਸੰਤ ਗੁਰੂ ਬਣਨ ਵਾਸਤੇ ਨਹੀਂ ਹੁੰਦੇ, ਸੰਤ ਨਾਮ ਜਪਾਉਂਦੇ। ਪਰ ਜੇ ਸੰਤਾਂ ਨਾਲ ਪਿਆਰ ਹੋਵੇ, ਹਿਰਦੇ ਸਤਿਕਾਰ ਹੋਵੇ, ਫਿਰ ਛੇਤੀ ਲੰਘ ਜਾਂਦਾ, ਨਾ ਹੋਵੇ ਫਿਰ ਰੁਕ ਜਾਂਦਾ। ਸੋ ਇਸ ਕਰਕੇ ਬਾਣੀ ਪੜ੍ਹਨ ਦਾ ਤਰੀਕਾ ਹੁੰਦਾ। ਅਨੁਭਵੀ ਮਹਾਂਪੁਰਸ਼ ਦੱਸਦੇ ਨੇ ਕਿ ਪਵਿੱਤਰ ਮਨ ਤਨ ਮੌਨ ਬਾਣੀ ਸੰਤੋਖ ਹਾਜ਼ਰ ਜਾਨ ਇਕਾਂਤ ਹੰ ਕਾਮ ਤਿਆਗੇ ਨਿਸ਼ਚਾ ਅਭਿਆਸ ਠਾਨ। ਕਿੰਨੀਆਂ ਗੱਲਾਂ ਕਹਿ ਗਏ ਦੇ, ਕਹਿੰਦੇ ਜੇ ਬਾਣੀ ਪੜ੍ਹਨੀ ਹੈ ਨਾ, ਪਹਿਲਾਂ ਤਾਂ ਇਹ ਹੈ ਕਿ ਚਿੱਤ ਜਿਹੜਾ ਹੈ ਇਹ ਜਾਪ ਦੇ ਅਰਥ ਵਿੱਚ ਲੱਗਿਆ ਰਹੇ, ਜੁੜਿਆ ਰਹੇ। ਫਿਰ ਦੂਜਾ ਗੱਲ ਹੈ ਜੇ ਸਿਮਰਨ ਕਰਦਾ ਥੋੜ੍ਹਾ ਜਿਹਾ ਆਨੰਦ ਆਉਂਦਾ, ਗੱਲਾਂ ਨਾ ਕਰੇ ਮੈਨੂੰ ਆਹ ਆਨੰਦ ਆ ਗਿਆ ਜੀ, ਮੈਨੂੰ ਆਹ ਲਾਈਟ ਦਿਸ ਗਈ ਜੀ, ਮੈਨੂੰ ਆਹ ਨਾ ਦਿਸਣ ਗਿਆ, ਕਹਿੰਦੇ ਇਹਨੂੰ ਗੁਪਤ ਰੱਖੋ। ਫਿਰ ਪਵਿੱਤਰਤਾ ਧਾਰੇ, ਪਵਿੱਤਰਤਾ ਕਈ ਕਿਸਮ ਦੀ ਹੁੰਦੀ ਹੈ। ਪਹਿਲਾਂ ਤਾਂ ਘਰ ਦਾ ਘਰ ਪਵਿੱਤਰ ਹੋਣਾ ਚਾਹੀਦਾ, ਗੰਦੇ ਮੰਦੇ ਘਰ 'ਚ ਨਹੀਂ, ਮੱਖੀਆਂ ਹੀ ਭਿਣ ਭਿਣ ਕਰੀਆਂ, ਨਾਮ ਕਿਵੇਂ ਜਪ ਲੂ। ਸਾਫ਼ ਸੁਥਰਾ ਰੱਖੋ, ਸਫਾਈ ਦੂਸਰੀ ਖਦਾਈ, ਜਿੱਥੇ ਸਫਾਈ ਹੈ ਉੱਥੇ ਰੱਬ ਹੈ। ਦੂਸਰਾ ਹੈ ਫਿਰ ਆਪਣੇ ਬਸਤਰ ਸਾਫ਼ ਰੱਖਣੇ, ਤੀਸਰਾ ਹੈ ਆਪਣੇ ਸਰੀਰ ਨੂੰ ਸਾਫ਼ ਸੁਥਰਾ ਰੱਖਣਾ, ਕੇਸਾਂ ਨੂੰ ਸਾਫ਼ ਸੁਥਰਾ ਰੱਖਣਾ। ਕੇਸੀ ਨਹਾਉਂਦਾ ਨਹੀਂ, ਜੂਆਂ ਫਿਰਦੀਆਂ ਨੇ, ਨਾਮ ਕਿਵੇਂ ਜਪ ਲੂ, ਖੁਰਕ ਕਰੂ ਕਿ ਨਾਮ ਜਪੂ, ਬੜਾ ਮੁਸ਼ਕਲ ਹੈ। ਫਿਰ ਇਹਦੇ ਬਾਅਦ ਹੁੰਦਾ ਹੈ ਮਨ ਨੂੰ ਪਵਿੱਤਰ ਰੱਖਣਾ। ਮਨ ਦੇ ਵਿੱਚ ਮੈਲ ਹੁੰਦੀ ਹੈ, ਧਿਆਨ ਨਾਲ ਸੁਣਿਓ, ਹਿੰਸਾ ਦੂਸਰੇ ਦਾ ਨੁਕਸਾਨ ਕਰਨਾ ਸੋਚਦੇ ਰਹਿਣਾ, ਇਹ ਮੈਲ ਹੋਣ ਲੱਗਦੀ ਹੈ। ਝੂਠ ਮੈਲ ਲੱਗਦੀ ਹੈ, ਚੋਰੀ ਮੈਲ ਲੱਗਦੀ ਹੈ, ਜਾਰੀ ਮੈਲ ਲੱਗਦੀ ਹੈ, ਈਰਖਾ ਇਹਦੀ ਮੈਲ ਲੱਗਦੀ ਹੈ, ਨਿੰਦਿਆ ਵਕੀਲੀ ਕ੍ਰਿਸ਼ਨਾ ਰਾਗ ਦੁਐਸ਼ ਪਖੰਡ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੋਰੀ ਵਕੀਲੀ ਰਾਜ ਮਾਲ ਰੂਪ ਜਾਤ ਜੋਵਨ। ਇਹ ਪੰਜ ਠੱਗ ਨੇ ਇਹਨਾਂ ਦਾ ਅਭਿਮਾਨ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ੇ ਵਾਸ਼ਨਾਵਾਂ ਬੇਅੰਤ ਕਿਸਮ ਦੀਆਂ ਨੇ, ਹਰ ਵਕਤ ਵਾਸ਼ਨਾ ਕਰਨਾ, ਪੁੱਤਰ ਨਹੀਂ ਹੈ, ਮੇਰੇ ਪੁੱਤਰ ਹੋ ਜੇ, ਪੁੱਤਰ ਹੋ ਜੇ, ਮੇਰਾ ਕੰਮ ਬਣ ਜੇ, ਮੇਰਾ ਕੰਮ ਬਣ ਜੇ, ਮੈਲ ਲੱਗਦੀ ਹੈ। ਇਹ ਮੈਲ ਕਿੰਨੀ ਹੋ ਜਾਂਦੀ ਹੈ, ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਇਆ ਸਿਆ ਖੰਲੀ ਧੋਤੀ ਉਜਲ ਨਾ ਹੋਵੇ, ਜੇ ਸੌ ਧੋਬਣ ਪਾ, ਕਿੰਨੀ ਮੈਲ ਲਾ ਲਈ। ਕਹਿੰਦੇ ਸਰੀਰ ਤੇ ਮੈਲ ਨਾਲ ਬਹੁਤਾ ਫਰਕ ਨਹੀਂ ਪੈਂਦਾ, ਮਨ ਦੀ ਮੈਲ ਨਾਲ ਪੈਂਦਾ। ਪ੍ਰੇਮੀਆਂ ਮਨ ਦੀ ਮੈਲ ਦਾ ਸਾਬਣ ਲੈ ਲੈ ਗੁਰੂ ਤੋਂ, ਸਾਬਣ ਵੀ ਮਿਲਦਾ। ਕਹਿੰਦੇ ਹਾਂ ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਮ ਹੈ ਕਿ ਰੰਗ, ਨਾਮ ਦਾ ਰੰਗ ਪਿਆਰ ਨਾਲ ਨਾਮ ਜਪਣ, ਪਿਆਰ ਨਾਲ ਬਾਣੀ ਪੜ੍ਹਨੀ, ਉਹਦੇ ਨਾਲ ਇਹ ਮੈਲ ਧੋ ਜਾਂਦੀ। ਸੋ ਮਨ ਪਵਿੱਤਰ, ਪਵਿੱਤਰ ਮਨ ਤਨ ਮੌਨ ਬਾਣੀ, ਇਹ ਚਾਰ ਚੀਜ਼ਾਂ ਹੁੰਦੀਆਂ। ਮਨ ਨੂੰ ਪਵਿੱਤਰ ਇਸ ਤਰ੍ਹਾਂ ਕਰਨਾ, ਫਿਰ ਹੁੰਦਾ ਹੈ ਤਨ ਨੂੰ ਪਵਿੱਤਰ ਕਰਨਾ, ਉਹ ਤੁਸੀਂ ਸਾਰੇ ਹੀ ਜਾਣਦੇ। ਸਰੀਰ ਨੂੰ ਸਾਫ਼ ਸੁਥਰਾ ਰੱਖਣਾ, ਦੋ ਵੇਲੇ ਤਿੰਨ ਵੇਲੇ ਜਿਵੇਂ ਵੀ ਹੈ ਮੌਕਾ ਮਿਲਦਾ ਇਸ਼ਨਾਨ ਕਰੇ, ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਕਰੇ। ਬਹੁਤੇ ਮੈਂ ਦੇਖੇ ਸਾਡੇ ਪ੍ਰੇਮੀ ਆ ਗਏ, ਮੈਂ ਕਿਹਾ ਇਸ਼ਨਾਨ ਕਰੇਗਾ, ਕਹਿੰਦਾ ਜੀ ਮੈਨੂੰ 2 ਵਜੇ ਜਗਾ ਦਿਓ। ਮੈਂ ਇਸ਼ਨਾਨ ਕਰੇਗਾ, ਕਹਿੰਦਾ ਇਸ਼ਨਾਨ ਤਾਂ ਨਹੀਂ ਮੈਂ ਵੈਸੇ ਹੀ ਭਜਨ। ਮੈਂ ਕਿਹਾ ਸਾਡੇ ਤਾਂ ਗੁਰੂ ਮਹਾਰਾਜ ਇਹ ਕਹਿੰਦੇ ਨੇ ਬਈ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ। ਚੌਥੇ ਪਹਿਰ ਸੁਬਹ ਕੇ ਸੁਰਤਿਆਂ ਉਪਜੇ ਜਾਓ, ਇਹਨਾਂ ਦਰਿਆਵਾਂ ਸਿਓਂ ਦੋਸਤੀ ਮਨ ਮੁੱਖ ਸੱਚਾ ਨਾ, ਉਹਨਾਂ ਦੀ ਖੂਹਾਂ ਨਾਲ, ਦਰਿਆਵਾਂ ਨਾਲ, ਨਦੀਆਂ ਨਾਲ, ਨਲਕਿਆਂ ਨਾਲ ਉਹਨਾਂ ਦੀ ਦੋਸਤੀ ਹੈ, ਕਿਉਂਕਿ ਉਹਨਾਂ ਨੇ ਉੱਠ ਕੇ ਇਸ਼ਨਾਨ ਕਰਨਾ। ਸੋ ਤਨ ਦਾ ਇਸ਼ਨਾਨ ਕਰਾਉਣਾ, ਫਿਰ ਹੁੰਦਾ ਮੌਨ ਚੁੱਪ ਕਰਨਾ, ਬਾਣੀ ਪੜ੍ਹਦਾ ਗੱਲਾਂ ਨਾ ਮਾਰੇ, ਗੱਪਾਂ ਨਾ ਮਾਰੇ, ਵਿੱਚੇ ਹਾਕਾਂ ਮਾਰੀਆਂ। ਇੱਕ ਨੇ ਮੈਨੂੰ ਦੱਸਿਆ ਦਾਦਾ ਜੀ ਪਿਤਾ ਜੀ ਬਾਣੀ ਪੜ੍ਹਦੇ ਹੈ, ਪਰ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾਓ। ਮੈਂ ਕਿਹਾ ਕਿਉਂ? ਕਹਿੰਦਾ ਧੜੀ ਧੜੀ ਦੀਆਂ ਗਾਲਾਂ ਕੱਢਦੇ ਨੇ ਸਾਨੂੰ, ਵਿੱਚੇ ਹੀ ਗੁਟਕਾ ਫੜਿਆ ਹੁੰਦਾ ਹੈ, ਮਾਂ ਭੈਣ ਤੋਂ ਕਹਿੰਦਾ ਥੱਲੇ ਉੱਤਰਦੇ ਹੀ, ਕਹਿੰਦੇ ਅਸੀਂ ਕਿਹਾ ਗੁਟਕੇ ਦੇ ਉੱਤੇ ਹੀ ਤੂੰ ਗਾਲਾਂ ਕੱਢੀ ਜਾਂਦਾ ਬਾਪੂ, ਕਿਉਂਕਿ ਬਾਣੀ ਦੀ ਪਵਿੱਤਰਤਾ ਨਹੀਂ ਰੱਖਦੇ, ਮੌਨ ਨਹੀਂ ਰੱਖਦੇ। ਫਿਰ ਹੁੰਦਾ ਹੈ ਮੌਨ ਬਾਣੀ, ਮਨ ਦੇ ਅੰਦਰ ਫੁਰਨਾ ਨਾ ਉੱਠਣ ਦੇਣਾ। ਫਿਰ ਹੁੰਦਾ ਮਨ ਦੇ ਅੰਦਰ ਸੰਤੋਖ ਧਾਰਨ ਕਰਨਾ, ਅੱਖਾਂ ਦਾ ਸੰਤੋਖ ਹੁੰਦਾ ਪਰ ਤੇਰਿਆ ਰੂਪ ਨਾ ਦੇਖਾ ਨਹੀਂ, ਕੰਨਾਂ ਦਾ ਹੁੰਦਾ ਕਰਨਾ ਸਦੇ ਕੰਮ ਕੀ ਨਿੰਦਾ, ਹੱਥਾਂ ਦਾ ਹੁੰਦਾ ਪਰਾਈ ਮਾੜੇ ਕੰਮ ਨੂੰ ਹੱਥ ਨਾਲ ਕਰਨ, ਸੇਵਾ ਕਰਨ ਫਿਰ ਪਵਿੱਤਰ ਹੁੰਦਾ। ਫਿਰ ਹੋਇਆ ਕਰਦਾ ਪੈਰਾਂ ਦਾ ਸੰਤੋਖ, ਚੱਲ ਕੇ ਤੁਸੀਂ ਸਤਸੰਗ ਤੇ ਆਏ ਹੋ, ਇਹ ਸੰਤੋਖ ਨੇ ਕੰਮ ਕਰਿਆ, ਜੇ ਨਾ ਜਾ ਆਉਂਦੇ ਫਿਰ ਇਹ ਪਾਪ ਬਣ ਜਾਂਦਾ। ਉਹਦੇ ਬਾਅਦ ਹੁੰਦਾ ਜਦ ਪਾਠ ਕਰਨ ਬੈਠੇ ਫਿਰ ਪਹਿਲਾਂ ਇਹ ਦੇਖੋ ਵੀ ਮੇਰੇ ਨਾਲ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੇ ਵਚਨ ਕਰਿਆ ਹੋਇਆ ਗੁਰੂ ਨਾਨਕ ਸਾਹਿਬ ਵੀ ਜਿੱਥੇ ਕੋਈ ਬਾਣੀ ਪੜੂ ਮੈਂ ਨਾਲ ਹੂੰ। ਇਹ ਗੱਲ ਤਾਂ ਮੰਨ ਲਓ, ਜੇ ਇੱਕ ਮੇਰੀ ਆ ਵਚਨ ਮੇਰੀ ਬੇਨਤੀ ਮੰਨ ਲਓ ਨਾ, ਬੜੀ ਉਹ ਤਰੱਕੀ ਹੋ ਜਾਵੇ। ਪਹਿਲਾਂ ਇਹ ਦੇਖੋ ਵੀ ਗੁਰੂ ਨਾਨਕ ਸਾਹਿਬ ਮੇਰੇ ਨਾਲ ਖੜੇ, ਮੇਰੇ ਨਾਲ ਬੈਠੇ ਅਤੇ ਮੇਰੇ ਤੋਂ ਬਾਣੀ ਸੁਣ ਰਹੇ ਨੇ, ਕਿਉਂਕਿ ਨਿਰੰਕਾਰ ਦੀ ਬਾਣੀ ਹੈ। ਸੋ ਪਵਿੱਤਰ ਮਨ ਤਨ ਮੌਨ ਬਾਣੀ ਸੰਤੋਖ ਹਾਜ਼ਰ ਜਾਣ, ਪਹਿਲੇ ਹਾਜ਼ਰ ਜਾਣ ਪਰਮੇਸ਼ਰ, ਇਕਾਂਤ ਫਿਰ ਫੁਰਨੇ ਨਾ ਉੱਠਣ ਦੇ, ਜਗ੍ਹਾ ਐਸੀ ਚੋਣ ਜਿੱਥੇ ਰੌਲਾ ਗੌਲਾ ਘੱਟ ਹੋਵੇ। ਅੰਮ੍ਰਿਤ ਵੇਲੇ ਰੌਲਾ ਘੱਟ ਹੁੰਦਾ, ਸ਼ਹਿਰ ਦੇ ਅੰਦਰ ਤਾਂ ਬੁਰਾ ਹੀ ਹਾਲ ਹੈ। ਜੇ ਤਾਂ ਪਹਿਲਾਂ ਉੱਠ ਖੜੋ 2 ਵਜੇ ਤਾਂ 2 ਘੰਟੇ ਨਾਮ ਜਪਣ ਨੂੰ ਮਿਲ ਜਾਂਦੇ ਨੇ, ਜੇ 4 ਵਜੇ ਉੱਠੋ ਨਾ ਇੰਨਾ ਰੌਲਾ ਪਾਉਂਦੇ ਨੇ ਲਾਊਡ ਸਪੀਕਰ, ਨਾ ਸਮਝ ਜਾਂਦੇ ਨੇ ਨਾ ਇਹ ਨਾਮ ਜਪਣਦੇ, ਕਿਹੜ 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 ਕਰੀ ਜਾਂਦੇ। ਉਹ ਤਾਂ ਆਪਣੀ ਜਾਣ 'ਚ ਕਹਿੰਦਾ ਅਸੀਂ ਬਾਣੀ ਸੁਣਾਉਂਦੇ ਹਾਂ, ਇਹਨੂੰ ਪਤਾ ਨਹੀਂ ਹੈ ਪ੍ਰਬੰਧਕਾਂ ਨੂੰ ਵੀ ਤੁਸੀਂ ਬਾਣੀ ਸੁਣਾਉਂਦੇ ਹੋ ਕਿ ਰੌਲਾ ਪਾਉਂਦੇ, ਸਮਝ ਤਾਂ ਕਿਸੇ ਦੇ ਆਉਂਦਾ ਨਹੀਂ, ਇਕਾਂਤ ਭੰਗ ਕਰ ਦਿੰਦੇ ਨੇ। ਸੋ ਫੁਰਨੇ ਰਹਿਤ ਹੋਵੇ, ਫਿਰ ਹਉਮੈ ਤੇ ਰਹਿਤ ਹੋਵੇ, ਫਿਰ ਕਾਮਨਾਵਾਂ ਵਾਸ਼ਨਾ ਦਾ ਤਿਆਗ ਕਰੇ, ਫਿਰ ਨੇਚਾ ਹੋਵੇ ਬਈ ਮੈਂ ਐਸੇ ਜਨਮ ਦੇ ਅੰਦਰ ਲੰਘਣਾ ਜ਼ਰੂਰ, ਫਿਰ ਅਭਿਆਸ ਸਥਾਨ ਅਭਿਆਸ ਦੀ ਮਨ ਦੇ ਅੰਦਰ ਲਗਨ ਹੋਵੇ, ਉੱਠ ਕੇ ਬੈਠ ਜਾਵੇ, ਆਲਸ ਨਾ ਕਰੇ ਕਿਉਂਕਿ ਮੇਰਾ ਟਾਈਮ ਲੰਘ ਜਾਣਾ, ਫਿਰ ਕੱਲ੍ਹ ਨੂੰ ਤਾਂ ਮਿਲਣਾ ਨਹੀਂ, ਜਿਹੜਾ ਲੰਘ ਗਿਆ ਉਹ ਤਾਂ ਲੰਘ ਗਿਆ। ਸੋ ਇਸ ਤਰ੍ਹਾਂ ਦੇ ਨਾਲ ਜਦ ਅਸੀਂ ਪਾਠ ਕਰਾਂਗੇ, ਨਾਮ ਜਪਾਂਗੇ, ਫਿਰ ਸਾਨੂੰ ਇਹਦਾ ਫਲ ਮਿਲਦਾ ਜੋ ਲਿਖਿਆ ਹੋਇਆ। ਥੋੜ੍ਹਾ ਸਵਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤਿ ਪਾਏ, ਪੇਟ ਭਰੇ ਪਸ਼ੂਆ ਜਿਉਂ ਸੋਇਆ, ਪੇਟ ਭਰ ਲਿਆ ਜਦ ਸਵੇਰੇ 'ਚ ਉੱਠੂ ਕਿਹੜਾ, ਉਹ ਜਿਹੜਾ ਖਾਧਾ ਹੋਇਆ ਉਹਨੇ ਉੱਠਣੇ ਨਹੀਂ ਜਾਣਾ, ਮੁੜ ਮੁੜ ਮੰਜੇ ਤੇ ਸੁੱਟੂ, ਜੇ ਉੱਠ ਵੀ ਗਿਆ ਝਟਕੇ ਮਰਵਾਓ, ਨਾਮ ਜਪੇਗਾ ਕਿ ਝੂਟੇ ਰਹੇਗਾ ਨਾ ਥੋੜ੍ਹਾ ਕੁ। ਅਲਪਹਾਰ ਸੁਲਭ ਸੀ ਨਿੰਦਰਾ ਦਿਆ ਛੇਵਾਂ ਤਨ, ਇੰਨਾ ਬਿਨਾ ਘਟਾ ਬਈ ਸਰੀਰ ਇਹਨਾਂ ਕੰਮ ਕਰੇ। ਇੱਕ ਰਾਜਾ ਸੀ, ਉਹਦੇ 3 ਪੁੱਤਰ ਸੀ, ਉਹਦੇ ਮਨ 'ਚ ਆਇਆ ਵੀ ਮੈਂ ਲਾਇਕ ਪੁੱਤਰ ਨੂੰ ਰਾਜ ਦੇਣਾ, ਅਤੇ ਉਸਨੇ 3 ਮੁੰਡੇ ਬੁਲਾ ਲਏ। ਕਹਿੰਦਾ ਦੇਖੋ ਬੇਟਾ ਤੁਸੀਂ ਤੀਰਥ ਯਾਤਰਾ ਕਰਿਓ, ਕਿੰਨੇ ਤੀਰਥ ਨੇ, 3 ਬੋਲ ਪਏ। ਕਹਿੰਦੇ ਜੀ 68 ਤੀਰਥ ਨੇ। ਕਹਿੰਦੇ ਫਿਰ ਤੁਸੀਂ ਇਹ ਗੱਲ ਕਰੋ ਵੀ ਤੀਰਥ 3 ਘੋੜੇ ਲੈ ਲਓ, ਤੀਰਥ ਕਰਿਆ ਉਹ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਆਜੂਗਾ ਮੈਂ ਉਹਨੂੰ ਰਾਜ ਦੇਣਾ। ਕਹਿੰਦੇ ਠੀਕ ਹੈ। ਕਹਿੰਦੇ ਹਾਂ ਘੋੜੇ ਦੇ ਤੇ, ਇੱਕ ਨੇ ਤਾਂ ਪਾਣੀ ਵੀ ਨਹੀਂ ਪੀਤਾ, ਰੋਟੀ ਨਹੀਂ ਖਾਧੀ, ਉਸੇ ਵੇਲੇ ਘੋੜੇ ਦੇ ਚੜ੍ਹ ਕੇ ਗੱਲ ਦੌੜਾ ਲਿਆ, ਦੌੜਾਈ ਗਿਆ, ਇੱਕ ਕਰ ਲਿਆ ਤੀਰਥ, ਦੂਆ ਕਰ ਲਿਆ ਤੀਰਥ, ਕਰ ਤੀਸਰਾ ਕਰ ਲਿਆ, ਜਾਂ ਅੱਧ 'ਚ ਗਿਆ ਘੋੜਾ ਬਿਮਾਰ ਹੋ ਕੇ ਮਰ ਗਿਆ, ਉੱਥੋਂ ਪੈਦਲ ਤੁਰਿਆ ਹੁੰਦਾ। ਦੂਸਰਾ ਜਿਹੜਾ ਸੀ ਉਹਨੇ ਕਿਹਾ ਵੀ ਸਫ਼ਰ ਹੈ ਲੰਮਾ, ਕਿੰਨੇ 1000 ਮੀਲ ਦਾ, ਵੀ ਘੋੜੇ ਨੂੰ ਜਿਹੜਾ ਤਗੜਾ ਕਰ ਲਈਏ, ਇਹਨੂੰ ਨਿਹਾਰੀਆਂ ਦੇ। ਜਿਉਂ ਤਗੜਾ ਕਰਨ ਲੱਗਿਆ ਘੋੜਾ ਮੋਟਾ ਹੋ ਗਿਆ, ਮਾੜਾ ਗਿਆ ਤੁਰਦਾ, ਜਦੇ ਦਮ ਚੜ ਜਾਂਦਾ ਲਿਦ ਕਰਨ ਲੱਗ ਜਾਂਦਾ, ਉਸੇ ਵੇਲੇ ਬੱਖੀਆਂ ਚੜ੍ਹਨ ਲੱਗ ਜਾਂਦੀ, ਉਹ ਤੇ ਵੀ ਕੁਛ ਨਾ ਬਣਿਆ। ਤੀਸਰੇ ਨੇ ਨਕਸ਼ਾ ਲਿਆ ਤੇ ਬਣਾ ਲਿਆ ਵੀ 1000 ਮੀਲ ਰੋਜ਼ ਚੱਲਣਾ, ਫਿਰ ਘੋੜੇ ਦੀ ਸੰਭਾਲ ਕਰਨੀ, ਇੰਨਾ ਖਾਣਾ ਦੇਣਾ, ਇੰਨਾ ਦਾਣਾ ਦੇਣਾ, ਇੰਨਾ ਮੈਂ ਆਰਾਮ ਕਰਨਾ, ਤਾਂ ਕਿ ਮੇਰਾ ਵੀ ਸਰੀਰ ਠੀਕ ਰਹੇ ਤੇ ਘੋੜਾ ਵੀ ਠੀਕ ਰਹੇ। ਉਹ ਜਿਹੜਾ ਤੀਸਰਾ ਸੀ ਉਹ ਵਿਧੀ ਦੇ ਨਾਲ ਚੱਲ ਕੇ ਸਹੀ ਟਾਈਮ ਦੇ ਉੱਤੇ ਘੋੜੇ ਨੂੰ ਉਸੇ ਤਰ੍ਹਾਂ ਦੇ ਆਇਆ। ਜਿਹੜਾ ਪਹਿਲੇ ਨੰਬਰ ਦਾ ਸੀ ਉਹ ਸਾਰਿਆਂ ਨਾਲੋਂ ਪਿੱਛੇ ਆਇਆ ਤੁਰਿਆ ਹੁੰਦਾ, ਜਿਹੜਾ ਦੂਜਾ ਸੀ ਉਹਦਾ ਘੋੜਾ ਸਾਥ ਹੀ ਨਹੀਂ ਦਿੰਦਾ, ਬਹੁਤਾ ਮੋਟਾ ਕਰ ਲਿਆ, ਤਗੜਾ ਕਰ ਲਿਆ। ਸੋ ਰਾਜੇ ਨੇ ਜਿਹੜਾ ਜਿਹਨੇ ਵਿਉਂਤ ਨਾਲ ਘੋੜੇ ਨੂੰ ਵੀ ਸਹੀ ਰੱਖਿਆ ਅਤੇ ਆਪਣੇ ਸਰੀਰ ਨੂੰ ਵੀ ਸਹੀ ਰੱਖਿਆ, ਉਹਨੂੰ ਰਾਜ ਦੇਤਾ। ਇਸੇ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਆ ਸਰੀਰ ਨੂੰ ਵੀ ਘੋੜਾ ਦਿੱਤਾ ਹੈ, ਇਹ ਘੋੜੇ 'ਚ ਥੋੜ੍ਹਾ ਜਿਹਾ ਟਾਈਮ ਹੈ ਸਵਾਸ ਦਿੱਤੇ ਹੋਏ ਨੇ। ਜੇ ਤਾਂ 100 ਸਾਲ ਦੀ ਉਮਰ ਹੈ ਤਾਂ 88,66,00,000 ਸਵਾਸ ਹੈ, ਜੇ ਹੈਗੇ 75 ਸਾਲ ਦੀ ਉਮਰ ਦਿੱਤੀ ਹੋਈ 66,44,00,000 ਸਵਾਸ ਹੈ। ਇਹਦੇ ਵਿੱਚ ਵਿੱਚ ਅਸੀਂ ਰੱਬ ਨੂੰ ਮਿਲਣਾ। ਇੱਕ ਤਾਂ ਉਹ ਨੇ ਜਿਹੜੇ ਇੱਕਦਮ ਵਿਰਾਗ 'ਚ ਆ ਕੇ ਇੱਕਦਮ ਲੱਗ ਜਾਂਦੇ ਨੇ, ਦਿਨੇ ਵੀ ਜਾਗਦੇ, ਰਾਤ ਨੂੰ ਵੀ ਜਾਗਦੇ, ਰੋਟੀ ਛੱਡ ਦਿੰਦੇ ਨੇ। ਨਤੀਜਾ ਕੀ ਹੁੰਦਾ, ਮਾਲੀ ਖੋਲੀਆ ਇੱਕ ਬਿਮਾਰੀ ਹੋ ਜਾਂਦੀ ਹੈ, ਮਸਤਾਨਾ ਕਹਿੰਦੇ ਨੇ ਫਿਰ ਉਹਨੂੰ, ਦਿਮਾਗ ਦੇ ਵਿੱਚ ਜਾਗਣ ਨਾਲ ਬਿਮਾਰੀ ਹੋ ਜਾਂਦੀ, ਸਰੀਰ ਕ੍ਰਿਸ਼ ਹੋ ਜਾਂਦਾ, ਖੂਨ ਘੱਟ ਜਾਂਦਾ, ਫਿਰ ਨਾਮ ਨਹੀਂ ਜਪ ਹੁੰਦਾ, ਬਿਮਾਰੀਆਂ ਲੱਗ ਜਾਂਦੀਆਂ। महाराज कहते ऐ ना कर नानक सोभरा सिमरिया तिस दे को पाल। इनू पाल भी उस तरीके ऐम ना कर भी इनू पेट भर भर के खिला दे सवेरे जागे नाल गैस बनी रहे पेट। इनू सही रख घोड़े नू भी सही रख ते टाइम बन लै अमृत वेले जा दो बजने उठ के बैठ कर पहला सौ लै चार घंटे नींद मिल जाए वेले आदमी नू बहुत होंगी है जो जाए तो नींद बीमारी पैदा कर दी। जे कम करने वाला है वह छे घंटे सोना चाहिए बीबिया की एक घंटा वध नींद आती है बच्चों की एक घंटा होर वध होती है। सो उस तरह के नाल प्रोग्राम बना के अमृत वेले जागो शरीर नू भी सही रखो ते अपना प्रोग्राम भी बनावो फिर इस तरह के नाल विचार के पढ़ो बाणी पहला नाम जपो फिर बाणी पढ़ो। बाणी पढ़ने वास्ते फरमान है कि अर्थ विचार करे और माहे अर्थ विचार के हिरदे च धारण करता चलिया जाए मुक्त होए सो संसे नाही कहिंदे कोई संसा ना करो जिहड़ा अर्थ विचार के हिरदे च बाणी नूं धारण करूगा ओहदी मुक्ति होगी। जप जी सेवन प्रीत सो जाही जदों प्यार नाल जप जी पढ़ेगा ना प्यार नाल प्यार किवें हुंदा है एक विचार नाल समझ आ जाए कोई बहुत प्यारा मां का लड़का प्यो का पुत्र किसी का मित्र बाहर गया हो अमरीका चलिया गया वो चिट्ठी पाउंदा ओहदी चिट्ठी असीं पढ़ ली प्यार जा रहा है पढ़ के फेर पढ़न लग गए फेर पढ़न लग गए फेर पढ़न लग गए दूए दिन फेर पढ़न लगे जिहदे नाल प्यार होगा दस दस बारी चिट्ठियां पढ़ता मुड़ के फेर पढ़ फिर पढ़ता साल बाद फिर पढ़ता चिट्ठी रख लैंदा क्योंकि प्यार है उहदे नाल उहदे विचों एक अक्खर भी असीं छड्डना नहीं चाहुंदे भी जिहड़ा साडे समझ ना आवे फिर कहिंदे आ भी आह गल कही है इहने आह गल कही है फिर याद करदे। महाराज कहिंदे ऐ बाणी पढ़िया करो जप जी सेवन प्रीत सो जाए मम समीप प्राप्त होए ताहीं कहिंदे ऐसा गुरु अंगद साहब नूं गुरु नानक पातशाह जिहड़े मैं बचन बेनतियां करियां ने ना आप नूं ਇਹ ਸਾਰੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਵੀ ਪੁਰਖਾ ਇਹ ਬਾਣੀ ਪੜ੍ਹਦਾ ਜਿੱਥੇ ਮੈਂ ਨਾਲ ਤੁਰਿਆ ਫਿਰਦਾ ਬਾਣੀ ਐਂ ਪੜਿਆ ਕਰ ਜੇ ਸਿੱਖ ਹੋਇਆ ਸਿੱਖੀ ਧਾਰਨ ਕਰ ਲਈ ਅੰਮ੍ਰਿਤ ਛੱਕ ਲਿਆ ਗੁਰੂ ਦਾ ਸਿੱਖ ਬਣ ਲਿਆ ਗੁਰੂ ਧਾਰਨ ਕਰ ਲਿਆ ਕਹਿੰਦੇ ਜੇ ਜਪਜੀ ਨਹੀਂ ਯਾਦ ਕਰਿਆ ਨਾ ਜਪਜੀ ਸਾਹਿਬ ਨਹੀਂ ਯਾਦ ਕਰਿਆ ਬੀਬੀਆਂ ਤੇ ਭਾਈ ਕਹਿੰਦੇ ਜੀ ਅਸੀਂ ਅਨਪੜ੍ਹ ਅਸੀਂ ਕਿਵੇਂ ਕਰ ਸਕਦੇ ਹਾਂ ਮੇਰਾ ਬਾਬਾ ਇੱਕ ਅੱਖਰ ਨਹੀਂ ਸੀ ਪੜ੍ਹਿਆ ਹੈ ਬੜੇ ਹੀ ਪਿਆਰ ਨਾਲ ਜਪਜੀ ਸਾਹਿਬ ਪੜ੍ਹਦਾ ਬੀਬੀ ਜੀ ਦੀ ਮਾਤਾ ਜੀ ਇੱਕ ਅੱਖਰ ਨਹੀਂ ਸੀ ਜਾਣਦੀ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਰਹਿ ਰਾਜ ਕੀਰਤਨ ਸੋਹਲਾ ਆਸਾ ਦੀ ਵਾਰ ਗੁਰੂ ਨੌਵੇਂ ਪਾਤਸ਼ਾਹ ਦੇ ਸਲੋਕ ਕਿੰਨੀਆਂ ਬਾਣੀਆਂ ਹੋ ਗਈਆਂ ਅਤੇ ਸ਼ਬਦ ਹਜ਼ਾਰੇ ਦੂਜੇ ਸਵਈਏ ਕਿੰਨੀਆਂ ਸ਼ਬਦ ਹੈ ਬੇਅੰਤ ਦੋ ਵਜੇ ਉੱਠ ਕੇ ਉਹਨੇ ਬਹਿ ਜਾਣਾ ਬਨੇਰੇ ਦੇ ਕੋਲ ਐਸੀ ਗਾ ਗਾ ਕੇ ਬਾਣੀ ਪੜ੍ਹਨੀ ਪਿੰਡ ਉੱਠ ਖੜਦਾ ਸੀ ਸਾਰਾ ਨਹੀਂ ਉਹ ਆ ਬੇਬੇ ਹਰਨਾਮ ਕੌਰ ਬਾਣੀ ਪੜ੍ਹਦੀ ਹੈ ਵੀ ਆਪਾਂ ਪਏ ਸੁੱਤੇ ਪਏ ਹਾਂ ਉੱਠ ਕੇ ਮੱਲੋ ਮੱਲੀ ਬਾਣੀ ਨੂੰ ਜੀ ਕਰਦਾ ਸੀ ਇੰਨੀ ਰਸੀਲੀ ਪੜ੍ਹਦੀ ਇੱਕ ਅੱਖਰ ਨਹੀਂ ਸੀ ਜਾਣਦੀ ਇਹ ਤਾਂ ਬਾਣਨੇ ਨੇ ਆ ਬੀਬੀਆਂ ਤੇ ਪੁੱਛ ਲਓ ਕਹਿੰਦੇ ਮੈਂ ਪੜ੍ਹੀ ਹੋਈ ਨਹੀਂ ਜਦ ਗੱਲਾਂ ਕਰਨ ਲੱਗਦੀਆਂ ਤਾਂ ਫਲਾਣੇ ਵੇਲੇ ਐਂ ਕਿਹਾ ਐਂ ਕਿਹਾ ਐਂ ਕਿਹਾ ਸਾਰਾ ਚਿੱਠਾ ਘਲਾ ਲਓ ਸਾਰਾ ਹੀ ਖੋਲ ਹੀ ਜਾਣਗੀਆਂ ਬਈ ਉਹ ਕਿਵੇਂ ਯਾਦ ਰਹਿ ਜਾਂਦੀਆਂ ਇੰਨੀਆਂ ਗੱਲਾਂ ਪੰਦਰਾਂ ਸਾਲ ਵੀਹ ਸਾਲ ਤੀਹ ਸਾਲ ਦੀਆਂ ਗੱਲਾਂ ਸੁਣ ਇਹਦੀ ਕੁੜੀ ਨੇ ਐਂ ਕਰਿਆ ਫਲਾਣਾ ਆਇਆ ਹੋਇਆ ਤੈਨੂੰ ਨਹੀਂ ਪਤਾ ਮੈਨੂੰ ਪਤਾ ਗੱਲ ਉਹ ਜਦੋਂ ਉਹ ਧਾਰਨ ਕਰੀਆਂ ਹੋਈਆਂ ਫਿਰ ਜਪਜੀ ਸਾਹਿਬ ਨਹੀਂ ਸੀ ਯਾਦ ਕਰਨਾ ਕਹਿੰਦੇ ਜੇ ਜਪਜੀ ਸਾਹਿਬ ਨਹੀਂ ਨਾ ਯਾਦ ਕਰਿਆ ਫਿਰ ਤੇਰੇ ਸਿੱਖ ਬਣਨ ਦਾ ਕੋਈ ਫਾਇਦਾ ਨਹੀਂ
ਕਾਨੂੰ ਸਿੱਖ ਬਣਿਆ ਹੋਏ ਜਪਜੀ ਦੇ ਯਾਦ ਨਾ ਕੀਤਾ ਕਾਨੂੰ ਸਿੱਖ ਬਣਿਆ ਕਾਨੂੰਨ ਸਿੱਖ ਬਣਿਆ ਹੋਏ
ਜਪ ਜੀ ਦੀ ਮਹੱਤਤਾ ਦੱਸਦੇ ਹੋਏ ਕਿ ਜਿਸ ਗੁਰਸਿੱਖ ਨੇ ਜਪ ਜੀ ਨਹੀਂ ਯਾਦ ਕਰਿਆ, ਜਪ ਜੀ ਸਾਹਿਬ ਕਹਿੰਦੇ ਉਹਦਾ ਸਿੱਖ ਬਣਨ ਦਾ ਫਾਇਦਾ ਕੀ ਹੈ? ਸਿੱਖ ਗੁਰੂ ਕਾ ਹੋਏ, ਸਿੱਖ ਗੁਰੂ ਕਾ ਹੋਏ ਗਿਓ, ਜਪ ਜੀ ਕੰਠ ਨਾ ਕੀ ਤੁੰਦਲ ਬਿਨ ਤੁਖ ਕਾਮ ਕੇ ਕੈਸੇ ਸਿੱਖ ਕੋ ਚੀਨ। ਕਹਿੰਦੇ ਜੇ ਚੌਲ ਨਹੀਂ ਹੈ ਨਾ ਛਿਲਕੇ ਦੇ ਅੰਦਰ, ਕਹਿੰਦੇ ਉਹ ਛਿਲਕੇ ਦਾ ਕੀ ਫਾਇਦਾ? ਸਿੱਖ ਨੂੰ ਐਂ ਸਮਝੋ ਵੀ ਚੌਲਾਂ ਦਾ ਛਿਲਕਾ ਹੈ, ਕਿਸ ਕੰਮ ਆਏਗਾ? ਅੱਗ 'ਚ ਜਲਣ ਦੇ ਕੰਮ ਆਉਂਦਾ, ਹੋਰ ਤਾਂ ਕਿਸੇ ਦੀ ਭੁੱਖ ਨਹੀਂ ਮਿਟਾ ਸਕਦਾ। ਅਤੇ ਇਹਦਾ ਮਹਾਤਮ ਦੱਸਦੇ ਨੇ, ਤਰੇ ਕਾਮਨਾ ਪੜ ਹੈ ਇੱਕ ਮਨ। ਜੇ ਕਾਮਨਾ ਹੋਵੇ ਨਾ ਕੋਈ ਗੱਲ ਕਰਾਉਣੀ ਹੈ ਪੂਰੀ, ਮੇਰੇ ਕੋਲ ਆਉਂਦੇ ਆ ਇੱਥੇ ਸਾਰੇ ਸੁਣ ਲਓ, ਆਪੇ ਹੀ ਕਰ ਲਿਆ ਕਰੋ। ਤਰੇ ਕਾਮਨਾ ਪੜੇ ਹੈ ਇੱਕ ਮਨ, ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰ ਲਓ। ਮੈਂ ਕਹਿੰਦਾ 25 ਪਾਠ ਰੋਜ਼ ਦੇ ਕਰੋ, 42 ਦਿਨ ਕਰੇ ਜਾਓ, ਬਿਮਾਰੀਆਂ ਹਟ ਜਾਣਗੀਆਂ, ਕਾਰਜ ਸ਼ੁੱਧ ਹੋ ਜਾਣਗੇ, ਨੌਕਰੀਆਂ ਮਿਲ ਜਾਣਗੀਆਂ, ਜਿਹੜੇ ਕੰਮ ਨਹੀਂ ਹੁੰਦੇ ਹੋ ਜਾਣਗੇ। ਬਾਬਾ ਜੀ ਨੇ ਤਾਂ ਕੁਛ ਨਹੀਂ ਕਰਨਾ ਬਚਨ ਕਰਕੇ, ਮੈਂ ਤਾਂ ਆਹੀ ਬਚਨ ਕਰਨਾ ਭਾਈ ਜਪਜੀ ਸਾਹਿਬ ਦੇ ਪਾਠ ਕਰ 1000। ਕਈਆਂ ਨੂੰ ਮੈਂ ਕਹਿੰਦਾ 10000 ਕਰ ਲਾ, ਇੱਥੇ ਬੀਬੀ ਆਈ ਸੀ, ਮੈਂ ਕਿਹਾ 10000 ਕਰਤੀ, 6 ਬਿਮਾਰੀਆਂ ਸੀ ਉਹਨਾਂ, 1 ਸਾਲ ਭਰ ਕਰੀ ਜਾ, 6 ਹੀ ਹਟ ਗਈਆਂ, ਇਕੱਠੀਆਂ ਹੋ ਕੇ ਰਾਜੀ ਹੋ ਕੇ ਗਏ। ਡਾਕਟਰਾਂ ਨਹੀਂ ਸੀ ਕਰਦੇ, ਹੁਣ ਉਹ ਭੁੱਲ ਗਈ, ਹੁਣ ਨਹੀਂ ਯਾਦ ਹੋਵੇ, ਕਿਉਂਕਿ ਇਹ ਸਾਡੇ 'ਚ ਨੁਕਸ ਹੈ। ਜਦ ਤਾਂ ਅਸੀਂ ਫਸੇ ਹੁੰਦੇ ਹਾਂ ਫਿਰ ਤਾਂ ਕਹਿੰਦੇ ਹਾਂ ਵੀ ਕੁਛ ਕਰਾ ਲੈ, ਜਦ ਨਿਕਲ ਜਾਂਦੇ ਹਾਂ ਆ ਮੈਨੂੰ ਇਕੱਲੇ ਦੱਸਦੇ। ਇੱਥੇ ਇੱਕ ਪਿੰਡ ਹੈ ਬੁਰਜ ਹੈ ਉਹਦਾ ਨਾਮ, ਉੱਥੇ ਸ਼ਨਿਚਰਵਾਰ ਨੂੰ, ਹਰੇਕ ਸ਼ਨਿਚਰਵਾਰ ਨੂੰ ਪੜ੍ਹਿਆ ਲਿਖਿਆ ਬੰਦਾ ਮਰਦਾ ਸੀ ਜਦ ਮੈਂ ਇੱਥੇ ਕੀਰਤਨ ਕਰਦਾ ਫਿਰਦਾ। ਸਾਡੇ ਦੀਵਾਨ ਲੱਗੇ ਸੀ ਕਾਲਗੜ੍ਹ, ਉਹ ਪਿੰਡ ਦੀ ਪੰਚਾਇਤ ਆਈ, ਕਹਿੰਦੇ ਜੀ ਸਾਡੇ 7 ਬੰਦੇ ਤਾਂ ਮਰ ਗਏ, ਪਹਿਲਾਂ ਵਕੀਲ ਮਰਿਆ, ਦੂਜਾ ਹੈੱਡ ਮਾਸਟਰ ਮਰਿਆ, ਵੀ BA MA ਤੋਂ ਘੱਟ ਨਹੀਂ ਮਰਦੇ, ਪਤਾ ਨਹੀਂ ਸਾਡੇ ਪਿੰਡ 'ਤੇ ਕੀ ਕਰੋਪੀ ਹੋਈ। ਮੈਂ ਤੁਸੀਂ ਐਂ ਕਰੋ, ਤੁਹਾਡੇ ਦੀਵਾਨ ਲਾਵਾਂਗੇ, ਹੁਣੇ ਗੁਰਦੁਆਰੇ ਜਾਓ ਨਾ ਤੋ ਕੇ ਕਹੋ ਵੀ ਸੱਚੇ ਪਾਤਸ਼ਾਹ ਅਸੀਂ ਸਹਿਜ ਪਾਠ ਕਰਦੇ ਹਾਂ, ਅਖੰਡ ਪਾਠ ਵੀ ਨਹੀਂ ਮੈਂ ਦੱਸਿਆ। ਮੈਂ ਕਿਹਾ ਹੁਣੇ ਜਾਓ, ਚਲੇ ਜਾਓ ਤੁਸੀਂ ਪਾਠ, ਤੁਹਾਨੂੰ ਟਾਈਮ 'ਤੇ ਮੈਂ ਦਊਂਗਾ ਦੀਵਾਨ। ਉੱਥੇ ਚਲੇ ਗਏ ਸਾਰੇ ਪਿੰਡ ਨੇ ਜਾ ਕੇ ਅਰਦਾਸ ਕਰੀ, ਸਹਿਜ ਪਾਠ ਸ਼ੁਰੂ ਕਰ ਲਿਆ। ਉਹਦੇ ਬਾਅਦ 2 ਮਹੀਨੇ ਬਾਅਦ ਉਹਨਾਂ ਨੂੰ ਟਾਈਮ ਮਿਲਿਆ, ਟਾਈਮ ਮਿਲਿਆ ਤਾਂ ਮੈਂ ਉੱਥੇ ਚਲਾ ਗਿਆ। ਇਹੋ ਜਿਹਾ ਸਖ਼ਤ ਦੀਵਾਨ, ਸ਼ਾਮਿਆਨਾ ਹੀ ਪੜਦੇ ਉਹਨੇ, ਐਡੀ ਨੇਰੀ ਆਈ, 150 ਦਰਖਤ ਰਾਹ 'ਚ ਗਿਰ ਗਿਆ। ਕਹਿੰਦੇ ਤੈਨੂੰ ਵੀ ਦੱਸਦੇ ਹਾਂ ਪਤਾ, ਮਸਾਂ ਲੰਘ ਕੇ ਮੈਂ ਆਇਆ, ਦੂਏ ਦਿਨ ਫੇਰ ਇਵੇਂ ਕਰਿਆ, ਤੀਏ ਦਿਨ ਫੇਰ ਅਸੀਂ ਦਿਨ 'ਚ ਰੱਖ ਲਏ, ਮੈਂ ਲਾਉਣੇ ਜ਼ਰੂਰ ਨੇ।